ਕਿਉਂਕਿ ਸਤਿਗੁਰੂ ਦੇ ਬਚਨ ਨੇ ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਲੇਤ ਹੀ ਪਤਤ ਪਵਿੱਤ ਪਏ ਰਾਮ ਕਹਿਤ ਹੀ। ਜਦੋਂ ਕੋਈ ਵਾਹਿਗੁਰੂ ਦਾ ਨਾਮ ਲਵੇ ਪਾਪੀ ਹੋਵੇ ਚਾਹੇ ਪੁੰਨੀ ਹੋਵੇ ਉਹਦੇ ਸਾਰੇ ਦੋਸ਼ਾਂ ਨੂੰ ਨਾਸ ਕਰ ਦਿੰਦਾ ਹੈ।
ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੇ ਜੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਦਿਨ ਰਾਤ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਭੁੱਲਦਾ ਨਹੀਂ, ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਹਜ਼ੂਰ ਕਹਿੰਦੇ ਨੇ ਸੋ ਹਰਿਆ ਹੋਵੇ ਜੰਤ, ਉਹ ਜੰਤ ਜੀਵ ਹਰਾ ਭਰਾ ਹੋ ਜਾਂਦਾ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਹਰਾ ਭਰਾ ਹੋਣਾ ਭਾਵ ਖੁਸ਼ੀਆਂ ਅਤੇ ਖੇੜਿਆਂ ਦੇ ਵਿੱਚ ਉਹ ਹਮੇਸ਼ਾ ਲਈ ਪ੍ਰਸੰਨ ਚਿੱਤ ਰਹਿੰਦਾ ਹੈ।
ਸਰਬ ਕਲਾ ਪ੍ਰਭ ਪੂਰਨੋ ਮਨ ਨਿਮਾਣੀ ਥਾਉ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਚੌਥੇ ਅੰਕ ਵਿੱਚ ਫਰਮਾਉਂਦੇ ਨੇ ਵਾਹਿਗੁਰੂ ਦੀ ਹੀ ਮਹਿਮਾ ਹੈ ਸਰਬ ਕਲਾ ਪ੍ਰਭ ਪੂਰਨ। ਉਹ ਵਾਹਿਗੁਰੂ ਪਾਈ ਸਰਬ ਕਲਾ ਦਾ ਅਰਥ ਹੈ ਸ਼ਕਤੀਆਂ, ਉਹ ਸਾਰੀਆਂ ਸ਼ਕਤੀਆਂ ਦੇ ਨਾਲ ਪਰਿਪੂਰਨ ਹੈ। ਆ ਜਿਹੜੇ ਅਵਤਾਰ ਹੁੰਦੇ ਨੇ ਇਹਨਾਂ ਵਿੱਚ ਵੀ ਸ਼ਕਤੀਆਂ ਹੁੰਦੀਆਂ ਨੇ, ਉਹਨਾਂ ਨੂੰ ਵੀ ਕਲਾ ਆਖਿਆ ਜਾਂਦਾ। ਅਤੇ ਰਾਮ ਚੰਦਰ ਜੀ 14 ਕਲਾ ਅਵਤਾਰ ਮੰਨੇ ਗਏ ਨੇ ਅਤੇ ਕ੍ਰਿਸ਼ਨ ਜੀ ਨੂੰ 16 ਕਲਾ ਅਵਤਾਰ ਮੰਨਿਆ ਗਿਆ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਅਨੰਤ ਕਲਾ ਦੇ ਮਾਲਕ ਸਨ, ਜਿਨ੍ਹਾਂ ਦੀ ਬਾਬਤ ਗੁਰਬਾਣੀ ਵਿੱਚ ਲਿਖਿਆ ਹੋਇਆ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਵਿਸ਼ਨੂੰ ਦਾ ਅਵਤਾਰ ਅਤੇ ਸਭ ਤੋਂ ਵੱਡਾ ਕ੍ਰਿਸ਼ਨ ਹੋਇਆ ਜਿਹੜਾ 16 ਕਲਾ ਸੰਪੂਰਨ ਸੀ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਅਨੰਤ ਕਲਾ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਨੇ। ਇਸ ਲਈ ਸਾਨੂੰ ਉਹਨਾਂ ਦੀ ਹੀ ਸਿੱਖੀ ਅਤੇ ਸਿੱਖਿਆ 'ਤੇ ਅਮਲ ਕਰਨਾ ਚਾਹੀਦਾ ਹੈ। ਹਜ਼ੂਰ ਕਹਿੰਦੇ ਸਰਬ ਕਲਾ ਪ੍ਰਭ ਪੂਰਨ, ਉਹ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਹੀ ਸ਼ਕਤੀਆਂ ਨਾਲ ਪਰਿਪੂਰਨ ਹੈ। ਮੰਜ ਨਿਮਾਣੀ ਥਾਓ, ਮੰਜ ਦਾ ਅਰਥ ਹੈ ਇਹ ਮੈਨੂੰ ਨਿਮਾਣੀ ਨੂੰ ਵੀ ਅਸਲੀ ਜਿਹੜਾ ਮਾਣ ਬਖਸ਼ਿਸ਼ ਕਰਨ ਵਾਲਾ ਉਹੀ ਅਕਾਲ ਪੁਰਖ ਵਾਹਿਗੁਰੂ ਹੈ, ਅਤੇ ਮੰਜ ਨਿਮਾਣੀ ਥਾਓ ਅਤੇ ਮੈਨੂੰ ਨਿਮਾਣੀ ਨੂੰ ਥਾਂ ਵੀ ਉਹਦੇ ਚਰਣਾਂ ਦੇ ਵਿੱਚ ਹੀ ਨਸੀਬ ਹੋ ਸਕਦਾ ਹੈ।
ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਸਰਬ ਕਲਾ ਭਰਪੂਰ ਹੈ, ਅਤੇ ਮੈਨੂੰ ਨਿਮਾਣੀ ਨੂੰ ਉਹੀ ਇੱਕ ਅਸਲੀ ਥਾਂ ਟਿਕਾਣਾ ਨਸੀਬ ਹੋਇਆ ਹੈ। ਹਰ ਓਟ ਗਹੀ ਮਨ ਅੰਦਰੇ, ਅਸੀਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਆਪਣੇ ਮਨ ਦੇ ਅੰਦਰ ਧਾਰਨ ਕੀਤੀ ਹੈ। ਜਪ ਜਪ ਜੀਵਾਂ ਨਾਓ, ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਜੀ ਰਹੇ ਹਾਂ।
ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਆਪਣੀ ਕਿਰਪਾ ਕਰੋ, ਜਨ ਧੂੜੀ ਸੰਗ ਸਮਾਓ, ਮੈਂ ਆਪ ਜੀ ਦੇ ਪਿਆਰੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਦੇ ਵਿੱਚ ਹੀ ਸਮਾਇਆ ਰਵਾਂ, ਮੇਰੇ ਮਨ ਦੇ ਵਿੱਚ ਅਤਿ ਨਿਮਰਤਾ ਤੇ ਭਾਵਨਾ ਅਤੇ ਗਰੀਬੀ ਬਖਸ਼ਿਸ਼ ਕਰ
ਦਿਓ। ਤੇਰਾ ਦਿੱਤਾ ਪੈਣਾ ਖਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਇਉਂ ਬੇਨਤੀਆਂ ਕਰੋ, ਜਿਉਂ ਤੂੰ ਰੱਖ ਹੈ ਤਿਉਂ ਰਹਾਂ। ਹੇ ਵਾਹਿਗੁਰੂ ਜੀ, ਜਿਵੇਂ ਵੀ ਤੁਸੀਂ ਸਾਨੂੰ ਰੱਖਣਾ ਚਾਹੋ ਅਸੀਂ ਉਸੇ ਤਰ੍ਹਾਂ ਹੀ ਰਹਾਂ, ਰਹਿਣ ਲਈ ਤਿਆਰ ਹਾਂ। ਤੇਰਾ ਦਿੱਤਾ ਪਹਿਨਾ ਖਾਓ, ਅਤੇ ਮਹਾਰਾਜ ਤੁਹਾਡਾ ਹੀ ਦਿੱਤਾ ਹੋਇਆ ਅਸੀਂ ਪਹਿਨਦੇ ਹਾਂ ਅਤੇ ਖਾਂਦੇ ਹਾਂ। ਅਥਵਾ ਇਹਦਾ ਇਹ ਵੀ ਅਰਥ ਹੈ ਹੇ ਵਾਹਿਗੁਰੂ ਜੀ, ਜਿਵੇਂ ਤੁਸੀਂ ਸਾਨੂੰ ਰੱਖੋ ਅਸੀਂ ਉਸੇ ਤਰ੍ਹਾਂ ਹੀ ਰਹਿਣ ਲਈ ਤਿਆਰ ਹਾਂ। ਤੇਰਾ ਦਿੱਤਾ ਪਹਿਨਾ ਖਾਓ, ਅਤੇ ਇਹ ਵੀ ਕਿਰਪਾ ਕਰੋ ਅਸੀਂ ਤੁਹਾਡਾ ਦਿੱਤਾ ਹੋਇਆ ਹੀ ਖਾਂਦੇ ਪਹਿਨਦੇ ਰਹੀਏ, ਤੁਹਾਨੂੰ ਛੱਡ ਕੇ ਕਿਸੇ ਹੋਰ ਦਰ ਨਾ ਜਾਵੀਏ, ਕਿਸੇ ਦੇ ਹੋਰ ਅੱਗੇ ਜਾ ਕੇ ਹੱਥ ਨਾ ਅੱਡੀਏ, ਬਸ ਤੁਹਾਡੇ ਦਰ ਦੇ ਭਿਖਾਰੀ ਬਣੇ ਰਹੀਏ।
ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ।
ਹੇ ਵਾਹਿਗੁਰੂ ਜੀ, ਕਿਰਪਾ ਕਰੋ ਤੁਸੀਂ ਸਾਡੇ ਪਾਸੋਂ ਇਹ ਵੀ ਉਦਮ ਕਰਵਾਓ। ਕਿਹੜਾ ਉਦਮ? ਮਿਲ ਸਾਧੂ ਗੁਣ ਗਾਓ, ਅਸੀਂ ਸਾਧੂ ਸਤਿਗੁਰੂ ਦੇ ਨਾਲ ਮਿਲ ਕੇ ਭਾਵ ਸਤਿਗੁਰੂ ਦੀ ਸੰਗਤ ਵਿੱਚ ਮਿਲ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਣ ਗਾਓ, ਆਪ ਜੀ ਦੇ ਗੁਣ ਗਾਉਂਦੇ ਰਹੀਏ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਦਾਤਾਂ ਵਾਹਿਗੁਰੂ ਦੇ ਪਾਸੋਂ ਮੰਗਣੀਆਂ ਹਨ।
ਦੂਜੀ ਜਾਏ ਨਾ ਸੁਝਈ ਕਿੱਥੇ ਕੂਕਣ ਜਾਓ।
ਹੇ ਵਾਹਿਗੁਰੂ ਜੀ, ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜੀ ਜਾਏ ਦਾ ਅਰਥ ਹੈ ਜਗ੍ਹਾ। ਸਾਨੂੰ ਹੋਰ ਕੋਈ ਦੂਸਰੀ ਜਗ੍ਹਾ ਸੁਝਦੀ ਹੀ ਨਹੀਂ, ਦਿਸਦੀ ਹੀ ਨਹੀਂ। ਕਿੱਥੇ ਕੂਕਣ ਜਾਓ ਤੇ ਅਸੀਂ ਮਹਾਰਾਜ ਕਿਹਦੇ ਪਾਸ ਕੂਕਣ ਵਾਸਤੇ ਜਾਈਏ, ਕਿਹਦੇ ਪਾਸ ਜਾ ਕੇ ਦਾਦ ਪੁਕਾਰ ਕਰੀਏ।
ਗਿਆਨ ਬਿਨਾਸਨ ਤਮ ਹਰਣ ਉੱਚੇ ਅਗਮ ਅਮਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਅਗਿਆਨ ਬਿਨਾਸਨ, ਤੁਸੀਂ ਅਗਿਆਨ ਦੇ ਹਨੇਰੇ ਨੂੰ, ਤੁਸੀਂ ਅਗਿਆਨ ਨੂੰ ਨਾਸ਼ ਕਰਨ ਵਾਲੇ ਹੋ, ਤੇ ਤਮ ਹਰਨ, ਤੇ ਜਿਹੜਾ ਮੋਹ ਮਾਇਆ ਭਰਮ ਦਾ ਹਨੇਰਾ ਹੈ ਇਹਨੂੰ ਵੀ ਹਰਨ ਨਾਸ਼ ਕਰਨ ਵਾਲੇ ਹੋ। ਉੱਚੇ ਅਗਮ ਅਮਾਓ, ਉੱਚੇ ਬਿੰਦੀ ਨਹੀਂ ਲਾਉਣੀ, ਉੱਚੇ ਬੋਲਣਾ, ਉੱਚੇ ਨਹੀਂ ਕਹਿਣਾ, ਉੱਚੇ ਅਗਮ ਅਮਾਓ। ਤੁਸੀਂ ਮਹਾਰਾਜ ਸਾਹਿਬ ਤੋਂ ਉੱਚੇ ਹੋ ਤੇ ਅਗਮ ਮਨ ਦੀ ਗਮਤਾ ਤੋਂ ਪਰੇ, ਤੇ ਅਮਾਓ ਦਾ ਅਰਥ ਹੈ ਤੁਸੀਂ ਮਿਹਨਤੀ ਤੋਂ ਵੀ ਰਹਿਤ ਹੋ। ਕੋਈ ਤੁਹਾਡੀ ਮਿਹਨਤੀ ਗਿਣਤੀ ਨਹੀਂ ਕਰ ਸਕਦਾ, ਤੁਸੀਂ ਸਭ ਮਿਹਨਤੀਆਂ ਤੋਂ ਵੀ ਪਰੇ ਹੋ।
ਮਨ ਵਿਛੜਿਆ ਹਰ ਮੇਲੀਐ ਨਾਨਕ ਇਹੋ ਸੁਆਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਨਾਨਕ ਇਹੋ ਸੁਆਓ, ਸਾਡਾ ਇਹੀ ਪ੍ਰਯੋਜਨ ਹੈ, ਸਾਡਾ ਇਹੀ ਸਵਾਰਥ ਹੈ, ਇਹੀ ਸਾਡਾ ਉਦੇਸ਼ ਹੈ। ਮਨ ਵਿਛੜਿਆ ਹਰ ਮੇਲੀਐ, ਮਹਾਰਾਜ ਇਹ ਜਿਹੜਾ ਸਾਡਾ ਮਨ ਹੈ ਆਪ ਜੀ ਦੇ ਨਾਲੋਂ ਵਿਛੜਿਆ ਹੋਇਆ, ਤੇ ਕਿਰਪਾ ਕਰੋ ਇਹਨੂੰ ਮੇਲ ਲਵੋ। ਜਿਵੇਂ ਤੁਸਾਂ ਜਿਹੜੇ ਸਿੰਘ ਬੇਦਾਵਾ ਲਿਖ ਗਏ ਸਨ ਉਹਨਾਂ ਦੀ ਟੁੱਟੀ ਗੰਢੀ ਸੀ, ਤੇ ਇਸ ਤਰ੍ਹਾਂ ਬੇਨਤੀ ਕਰਨੀ ਹੈ, ਮਹਾਰਾਜ ਸਾਡਾ ਵੀ ਟੁੱਟਿਆ ਮਨ ਆਪਣੇ ਚਰਨਾਂ ਦੇ ਨਾਲ ਮੇਲ ਲਵੋ, ਸਾਡੀ ਟੁੱਟੀ ਗੰਢ ਲਵੋ।
ਸਰਬ ਕਲਿਆਣ ਤਿਤ ਦਿਨ ਹਰ ਪਰਸੀ ਗੁਰ ਕੇ ਪਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਉਸ ਦਿਨ ਸਾਰੀਆਂ ਹੀ ਕਲਿਆਣਾਂ ਦਾ ਅਰਥ ਹੈ, ਸਾਰੇ ਸੁੱਖ ਸਾਰੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਸਕਦੀਆਂ ਹਨ। ਹਰ ਪਰਸੀ ਗੁਰ ਕੇ ਪਾਓ, ਜਦੋਂ ਅਸੀਂ ਭਾਈ ਗੁਰੂ ਪਰਮੇਸ਼ਰ ਦੇ ਚਰਨਾਂ ਨੂੰ, ਪਰਸੀ ਦਾ ਅਰਥ ਹੈ ਛੋਹ ਲਈਏ, ਜਦੋਂ ਅਸੀਂ ਗੁਰੂ ਪਰਮੇਸ਼ਰ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਲਈਏ, ਉਸ ਦਿਨ ਸਾਨੂੰ ਸਾਰੀਆਂ ਹੀ ਖੁਸ਼ੀਆਂ ਅਤੇ ਸਾਰੀਆਂ ਹੀ ਮੁਕਤੀਆਂ ਅਤੇ ਸਾਰੇ ਹੀ ਸੁੱਖ ਪ੍ਰਾਪਤ ਹੋ ਸਕਦੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਸਾਰੇ ਪਦਾਰਥ ਨੇ। ਜਿੱਤੜੇ ਫਲ ਮਨ ਬੰਸ਼ੀਐ ਤਿੱਤੜੇ ਸਤਿਗੁਰ ਪਾਸ। ਜਦੋਂ ਅਸੀਂ ਸਤਿਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਲੈਂਦੇ ਹਾਂ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਫਿਰ ਸਾਨੂੰ ਸਾਰੇ ਸੁੱਖ ਤੇ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਦਿਨ ਰਹਿਣ ਬਾਣੀ ਸੰਪੂਰਨ ਕੀਤੀ ਹੈ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਾਝ ਰਾਗ ਦੀ ਵਾਰ ਆਰੰਭ ਕਰਨ ਲੱਗੇ ਹਨ, ਤੇ ਲਓ ਆਪ ਸੰਗਤਾਂ ਇਸ ਵਾਰ ਦੀ ਵੀ ਕਥਾ ਵਿਚਾਰ ਸਰਵਣ ਕਰੋ, ਕਿਉਂਕਿ ਪਹਿਲਾਂ ਸ਼੍ਰੀ ਰਾਗ ਦੇ ਵੀ ਅਖੀਰ ਦੇ ਉੱਤੇ ਗੁਰੂ ਮਹਾਰਾਜ ਨੇ ਸ਼੍ਰੀ ਰਾਗ ਦੀ ਵਾਰ ਲਿਖੀ ਸੀ, ਤੇ ਹੁਣ ਇਹ ਦੂਸਰਾ ਰਾਗ ਮਾਝ ਰਾਗ ਹੈ। ਇਸ ਮਾਝ ਰਾਗ ਦੀ ਵਾਰ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹਨ, ਤੇ ਆਪ ਸੰਗਤਾਂ ਪ੍ਰੇਮ ਦੇ ਨਾਲ ਇਹਦੀ ਵਿਚਾਰ ਸਰਵਣ ਕਰੋ।
ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆ ਕੀ ਧੁਨੀ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੇ ਲੋਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ। ਇਹ ਜੋ ਮਾਝ ਰਾਗ ਦੀ ਵਾਰ ਹੈ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਪਹਿਲੇ ਸਮੇਂ ਦੇ ਵਿੱਚ ਵਾਰ ਦੇ ਵਿੱਚ ਕੇਵਲ ਪੌੜੀਆਂ ਹੀ ਹੁੰਦੀਆਂ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਸੰਪਾਦਨਾ ਕੀਤੀ ਤਾਂ ਉਸ ਵੇਲੇ ਵਾਰਾਂ ਦੇ ਨਾਲ ਸ਼ਲੋਕ ਅਤੇ ਮਹੱਲੇ ਵੀ ਜੋੜ ਦਿੱਤੇ। ਬਾਣੀ ਦੀ ਤਰਤੀਬ ਗੁਰੂ ਅਰਜਨ ਦੇਵ ਮਹਾਰਾਜ ਨੇ ਬਣਾਈ। ਇਸ ਲਈ ਪਹਿਲਾਂ ਕੇਵਲ ਵਾਰਾਂ ਵਿੱਚ ਪੌੜੀਆਂ ਹੀ ਹੁੰਦੀਆਂ ਸਨ। ਵੈਸੇ ਢਾਡੀ ਲੋਕ ਵਾਰਾਂ ਗਾਉਂਦੇ ਸਨ, ਪਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਉਚਾਰਨ ਕੀਤੀਆਂ ਨੇ ਔਰ ਉਹਨਾਂ 22 ਵਾਰਾਂ ਦੇ ਵਿੱਚੋਂ ਇਹ ਮਾਝ ਰਾਗ ਦੀ ਦੂਸਰੀ ਵਾਰ ਹੈ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ। ਵੈਸੇ ਵਾਰਾਂ ਦੇ ਵਿੱਚ ਸੂਰਬੀਰਾਂ ਦਾ ਜਸ ਗਾਇਆ ਜਾਂਦਾ ਅਤੇ ਪਰ ਇਸ ਵਾਰ ਦੇ ਅੰਦਰ ਗੁਰੂ ਮਹਾਰਾਜ ਨੇ ਅਕਾਲ ਪੁਰਖ ਦੀ ਸਿਫਤ ਸਲਾਹ ਕੀਤੀ ਹੈ। ਵਾਰ ਮਾਝ ਕੀ ਤਥਾ ਸ਼ਲੋਕ ਮਹੱਲਾ ਪਹਿਲਾ। ਵਾਰ ਮਾਝ ਦੀ ਹੈ, ਮਾਝ ਰਾਗ ਦਾ ਨਾਮ ਹੈ, ਵੀ ਇਹ ਵਾਰ ਮਾਝ ਰਾਗ ਦੀ ਹੈ ਅਤੇ ਤਥਾ ਸ਼ਲੋਕ ਮਹੱਲਾ ਪਹਿਲਾ। ਇਹ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਵਾਰ ਹੈ ਅਤੇ ਉਹਨਾਂ ਦੇ ਹੀ ਸ਼ਲੋਕ ਨੇ ਅਤੇ ਕੁਝ ਹੋਰ ਵੀ ਸਤਿਗੁਰੂ ਸਾਹਿਬਾਨ ਦੇ ਸ਼ਲੋਕ ਆਏ ਨੇ, ਪਰ ਵਿਸ਼ੇਸ਼ ਜਿਹੜੇ ਸ਼ਲੋਕ ਨੇ ਅਤੇ ਪੌੜੀਆਂ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ। ਅਤੇ ਅੱਗੇ ਜੋ ਅੱਖਰ ਆ ਰਹੇ ਨੇ, ਮਲਕ ਮਰੀ ਤਥਾ ਚੰਦਰਹੜਾ ਸੋਹੀਆ ਕੀ ਧੁਨੀ ਗਾਵਣੀ, ਇਹ ਜਿਹੜੇ ਲਫਜ਼ ਨੇ ਔਰ ਇਹਨਾਂ ਨੂੰ ਧੁਨੀ ਕਹਿੰਦੇ ਨੇ। ਜਿਹੜੀਆਂ 22 ਵਾਰਾਂ ਦੇ ਉੱਤੇ 9 ਧੁਨਾਂ ਗੁਰੂ ਮਹਾਰਾਜ ਨੇ ਲਿਖੀਆਂ। ਗੁਰਵਿਲਾਸ ਪਾਤਸ਼ਾਹੀ 6ਵੀਂ ਦੇ ਮੁਤਾਬਕ ਇਹ ਜਿਹੜੀਆਂ 9 ਧੁਨਾਂ ਸਨ, ਇਹ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚੜ੍ਹਾਈਆਂ। ਸੰਪਰਦਾਇ ਵਿੱਚ ਵੀ ਇਹੀ ਵਿਚਾਰ ਵਿਦਿਆਰਥੀਆਂ ਨੂੰ ਸਰਵਣ ਕਰਵਾਈ ਜਾਂਦੀ ਹੈ, ਕਿਉਂਕਿ ਢਾਡੀ ਵਾਰਾਂ ਦਾ ਜਿਹੜਾ ਸਿਲਸਿਲਾ ਸੀ ਇਹ 6ਵੇਂ ਪਾਤਸ਼ਾਹ ਤੋਂ ਆਰੰਭ ਹੋਇਆ ਅਤੇ ਜਦੋਂ ਨੱਥੇ ਅਬਦੁੱਲੇ ਢਾਡੀ ਨੇ ਇਹ ਮਲਕ ਮਰੀਦ ਅਤੇ ਚੰਦਰਹੜਾ ਦੀ ਵਾਰ ਗਾਈ ਅਤੇ ਗੁਰੂ ਮਹਾਰਾਜ ਨੂੰ ਉਹ ਵਾਰ ਪਸੰਦ ਆ ਗਈ ਅਤੇ ਫਿਰ ਸਤਿਗੁਰੂ ਮਹਾਰਾਜ ਨੇ ਇਹਨਾਂ 9 ਵਾਰਾਂ 'ਤੇ ਇਹ ਧੁਨਾਂ ਚੜ੍ਹਾਈਆਂ ਨੇ। ਇਹ ਗੁਰੂ ਮਹਾਰਾਜ ਦੀ ਆਪਣੀ ਮੌਜ ਹੈ, ਪਰ ਕੁਛ ਜਿਹੜੇ ਨਵੀਨ ਵਿਦਵਾਨ ਨੇ ਉਹਨਾਂ ਦਾ ਖਿਆਲ ਹੈ ਵੀ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਲਿਖਵਾਈ ਅਤੇ ਉਸ ਵੇਲੇ ਹੀ ਇਹ ਜਿਹੜੀਆਂ ਵਾਰਾਂ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਲ ਹੀ ਵਾਰਾਂ 'ਤੇ ਧੁਨਾਂ ਚੜ੍ਹਾ ਦਿੱਤੀਆਂ ਸਨ। ਚਲੋ ਇਹ ਤਾਂ ਸਤਿਗੁਰੂ ਦੀ ਆਪਣੀ ਮੌਜ ਹੈ ਅਤੇ ਜਿਵੇਂ ਜਿਵੇਂ ਪਰੰਪਰਾ ਦੇ ਵਿੱਚ ਵਿਚਾਰਾਂ ਚਲੀਆਂ ਆ ਰਹੀਆਂ ਨੇ ਔਰ ਉਹਦੇ ਮੁਤਾਬਕ ਤਾਂ ਧੁਨਾਂ 9ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਨੇ ਚੜ੍ਹਾਈਆਂ ਹਨ, ਪਰ ਕੁਛ ਵਿਦਵਾਨਾਂ ਦਾ ਖਿਆਲ ਹੈ ਵੀ ਇਹ 5ਵੇਂ ਪਾਤਸ਼ਾਹ ਨੇ ਹੀ ਧੁਨਾਂ ਚੜ੍ਹਾਈਆਂ। ਸੋ ਰਹੋ ਵਿਚਾਰ, ਇਹ ਮਲਕ ਮਰੀਦ ਅਤੇ ਚੰਦਰਹੜਾ ਇਹ ਕੌਣ ਸਨ? ਇਹਦੇ ਬਾਰੇ ਜਦੋਂ ਆਪਾਂ ਇਤਿਹਾਸਕ ਖੋਜ ਕਰਦੇ ਹਾਂ ਤਾਂ ਪਤਾ ਲੱਗਦਾ ਹੈ, ਮਲਕ ਮਰੀਦ ਤਥਾ ਚੰਦਰਹੜਾ ਸੋਹੀਆ ਕੀ ਧੁਨੀ ਗਾਵਣੀ, ਇਹ ਜਿਹੜੇ ਲਫਜ਼ ਨੇ, ਮਲਕ ਇੱਕ ਖਿਤਾਬ ਸੀ, ਜਿਵੇਂ ਮਲਕ ਭਾਗੋ, ਉਹ ਮਲਕ ਖਿਤਾਬ ਸੀ, ਭਾਗੋ ਨਾਮ ਸੀ ਉਸ ਬੰਦੇ ਦਾ। ਇੱਥੇ ਮਲਕ ਮਰੀਦ, ਮਲਕ ਉਸਦਾ ਖਿਤਾਬ ਅਤੇ ਮੁਰੀਦ ਖਾਂ ਉਸਦਾ ਨਾਮ ਸੀ। ਇੱਥੇ ਕੇਵਲ ਮੁਰੀਦ ਲਿਖਿਆ ਹੈ, ਮਲਕ ਮੁਰੀਦ, ਪਰ ਪੂਰਾ ਨਾਮ ਮੁਰੀਦ ਖਾਂ ਸੀ। ਅਤੇ ਤਥਾ ਚੰਦਰਹੜਾ ਸੋਹੀਆ, ਦੂਸਰੇ ਦਾ ਨਾਮ ਚੰਦਰਹੜਾ ਸੀ ਅਤੇ ਸੋਹੀਆ ਉਹਦੀ ਅਲ ਸੀ। ਇਹ ਜਿਹੜੇ ਦੋਨੋਂ ਸਨ, ਮਲਕ ਮੁਰੀਦ ਅਤੇ ਚੰਦਰਹੜਾ ਸੋਹੀਆ, ਇਹ ਅਕਬਰ ਬਾਦਸ਼ਾਹ ਦੇ ਦੋਵੇਂ ਹੀ ਮਨਸਬਦਾਰ ਸਨ ਔਰ ਕਹਿੰਦੇ ਨੇ ਇੱਕ ਵਾਰੀ ਕਾਬਲ ਦੇ ਵਿੱਚ ਬਗਾਵਤ ਉੱਠ ਖੜੀ ਹੋਈ ਅਤੇ ਜਦੋਂ ਅਕਬਰ ਬਾਦਸ਼ਾਹ ਦੇ ਪਾਸੇ ਖਬਰਾਂ ਪਹੁੰਚੀਆਂ ਤਾਂ ਉਸ ਵੇਲੇ ਉਸਨੇ ਜਿੰਨੇ ਵੀ ਉਸਦੇ ਕੋਈ ਅਹਿਲਕਾਰ ਸਨ, ਕੋਈ ਵੱਡੇ ਵੱਡੇ ਜਰਨੈਲ ਸਨ, ਉਹਨਾਂ ਸਾਰਿਆਂ ਨੂੰ ਆਪਣੇ ਪਾਸ ਬੁਲਾਇਆ ਅਤੇ ਉਹਨਾਂ ਨੂੰ ਕਹਿਣ ਲੱਗਾ ਵੀ ਕਾਬਲ ਦੇ ਵਿੱਚ ਜਿਹੜੀ ਹੁਣ ਬਗਾਵਤ ਪੈਦਾ ਹੋਈ ਹੈ, ਕੋਈ ਹੈ ਸੂਰਮਾ ਜਿਹੜਾ ਉਸਨੂੰ ਜਾ ਕੇ ਦਬਾਵੇ? ਉਸ ਸਮੇਂ ਦਾ ਰਿਵਾਜ ਹੁੰਦਾ ਸੀ ਵੀ ਜਿਹੜੇ ਰਾਜੇ ਬਾਦਸ਼ਾਹ ਲੋਕ ਸਭਾ ਦੇ ਵਿੱਚ ਇੱਕ ਤਲਵਾਰ ਅਤੇ ਪਾਨਾਂ ਦਾ ਬੀੜਾ ਰੱਖ ਦਿੰਦੇ ਸਨ, ਕਹਿੰਦੇ ਵੀ ਜਿਹੜਾ ਸੂਰਮਾ ਹੈ ਔਰ ਉਹ ਤਲਵਾਰ ਚੁੱਕੇ ਅਤੇ ਪਾਨਾਂ ਦਾ ਬੀੜਾ ਖਾਵੇ ਅਤੇ ਫਿਰ ਉਸ ਨੂੰ ਮੁਹਿੰਮ 'ਤੇ ਭੇਜਿਆ ਜਾਂਦਾ ਸੀ। ਅਤੇ ਹੁਣ ਜਦੋਂ ਬਾਦਸ਼ਾਹ ਨੇ ਪਾਨਾਂ ਦਾ ਬੀੜਾ ਰੱਖਿਆ ਅਤੇ ਸ੍ਰੀ ਸਾਹਿਬ ਰੱਖੀ ਤਾਂ ਜਿਹੜਾ ਮਲਕ ਮਰੀਦ ਇਹ ਸੂਰਬੀਰ ਸੀ ਅਤੇ ਇਹਨੇ ਉਹ ਪਾਨਾਂ ਦਾ ਬੀੜਾ ਚੁੱਕਿਆ ਅਤੇ ਨਾਲ ਹੀ ਤਲਵਾਰ ਆਪਣੇ ਮੋਢੇ ਵਿੱਚ ਪਾਈ ਅਤੇ ਬਾਦਸ਼ਾਹ ਤੋਂ ਆਗਿਆ ਮੰਗੀ। ਕਹਿਣ ਲੱਗਾ, ਬਾਦਸ਼ਾਹ ਸਲਾਮਤ, ਮੈਨੂੰ ਆਗਿਆ ਦਿਓ ਅਤੇ ਮੈਂ ਸ਼ਾਹੀ ਫੌਜਾਂ ਲੈ ਕੇ ਅਤੇ ਕਾਬਲ ਦੇ ਵਿੱਚ ਜਾਵਾਂਗਾ ਅਤੇ ਉੱਥੇ ਬਗਾਵਤ ਨੂੰ ਦਬਾ ਕੇ ਫਿਰ ਤੁਹਾਡੇ ਪਾਸ ਹਾਜ਼ਰ ਹੋਵਾਂਗਾ। ਅਤੇ ਬਾਦਸ਼ਾਹ ਨੇ ਖੁਸ਼ ਹੋ ਕੇ ਮਲਕ ਮੁਰੀਦ ਨੂੰ ਕਾਬਲ 'ਤੇ ਚੜ੍ਹਾ ਦਿੱਤਾ। ਔਰ ਕਹਿੰਦੇ ਨੇ ਮਲਕ ਮੁਰੀਦ ਨੇ ਆਪਣੀ ਸਮਝਦਾਰੀ ਦੇ ਨਾਲ ਅਤੇ ਆਪਣੀ ਬਹਾਦਰੀ ਦੇ ਨਾਲ ਉਸ ਬਗਾਵਤ 'ਤੇ ਕੰਟਰੋਲ ਕੀਤਾ ਅਤੇ ਜਦੋਂ ਉਹ ਬਗਾਵਤ ਬਿਲਕੁਲ ਸ਼ਾਂਤ ਹੋ ਗਈ ਅਤੇ ਉਸ ਵੇਲੇ ਮਲਕ ਮੁਰੀਦ ਨੇ ਸੋਚਿਆ ਬਈ ਜਿਹੜਾ ਬਾਦਸ਼ਾਹੀ ਖਜ਼ਾਨੇ ਦੇ ਵਿੱਚ ਇਹ ਮਾਮਲਾ ਜਾਂਦਾ ਸੀ ਉਹ ਮਾਮਲਾ ਰੁਕਿਆ ਹੋਇਆ, ਕਿਉਂ ਨਾ ਮੈਂ ਉਹ ਸਾਰਾ ਮਾਮਲਾ ਉਗਰਾ ਕੇ ਅਤੇ ਫਿਰ ਉਹਨੂੰ ਨਾਲ ਲੈ ਕੇ ਹੀ ਬਾਦਸ਼ਾਹ ਦੇ ਪਾਸ ਹਾਜ਼ਰ ਹੋਵਾਂ ਅਤੇ ਨਾਲੇ ਬਾਦਸ਼ਾਹ ਵੀ ਪ੍ਰਸੰਨ ਹੋਵੇਗਾ। ਇਸ ਖਿਆਲ ਦੇ ਨਾਲ ਹੁਣ ਮਲਕ ਮੁਰੀਦ ਨੇ ਜਿਹੜੇ ਕਾਬਲੀ ਲੋਕ ਸਨ ਉਹਨਾਂ ਨੂੰ ਆਖਿਆ ਵੀ ਤੁਸੀਂ ਬਾਦਸ਼ਾਹ ਦਾ ਮਾਮਲਾ ਦਿਓ। ਉਹਨਾਂ ਨੇ ਅੱਗੋਂ ਆਖਿਆ, ਕਹਿੰਦੇ ਵੀ ਹੁਣ ਜੰਗ ਯੁੱਧ ਵਿੱਚ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ, ਇਸ ਲਈ ਹੁਣ ਅਸੀਂ ਮਾਮਲਾ ਨਹੀਂ ਦੇ ਸਕਦੇ। ਅਤੇ ਮਲਕ ਮੁਰੀਦ ਕਹਿਣ ਲੱਗਾ, ਤੁਹਾਨੂੰ ਕੁਝ ਨਾ ਕੁਝ ਤਾਂ ਦੇਣਾ ਹੀ ਪਵੇਗਾ। ਔਰ ਉਹਨਾਂ ਨੇ ਮੋਹਲਤ ਮੰਗ ਲਈ ਵੀ ਸਾਨੂੰ ਸਮਾਂ ਦਿਓ, ਅਸੀਂ ਇਹਦੇ ਬਾਰੇ ਸੋਚ ਕੇ ਦੱਸਾਂਗੇ। ਅਤੇ ਹੁਣ ਉਹ ਸੋਚਾਂ ਵਿਚਾਰਾਂ ਦੇ ਵਿੱਚ ਸਮਾਂ ਕਾਫੀ ਲੰਘ ਗਿਆ ਅਤੇ ਬਾਦਸ਼ਾਹ ਦੇ ਤੱਕ ਇਹ ਖਬਰਾਂ 'ਤੇ ਪਹੁੰਚ ਗਈਆਂ, ਬਗਾਵਤ 'ਤੇ ਕੰਟਰੋਲ ਕਰ ਲਿਆ ਗਿਆ ਹੈ। ਪਰ ਬਾਦਸ਼ਾਹ ਨੂੰ ਦੂਸਰੀ ਖਬਰ ਹਾਲੇ ਨਹੀਂ ਸੀ ਮਿਲੀ ਬਈ ਉੱਥੇ ਹੁਣ ਸ਼ਾਹੀ ਮਾਮਲਾ ਉਗਰਾਉਣ ਦੇ ਲਈ ਦੇਰੀ ਹੋ ਰਹੀ ਹੈ। ਅਤੇ ਜਿਹੜਾ ਚੰਦਰਹੜਾ ਸੀ, ਇਹ ਦੂਸਰਾ ਮਨਸਬਦਾਰ ਸੀ, ਇਹਦੀ ਮਲਕ ਮੁਰੀਦ ਦੇ ਨਾਲ ਅੰਦਰੋਂ ਈਰਖਾ ਦੁਵੈਸ਼ ਚੱਲਦੀ ਸੀ। ਇਹਨੇ ਸੋਚਿਆ ਵੀ ਹੁਣ ਮੌਕਾ ਹੈ ਅਤੇ ਮੈਂ ਉਹਦੇ ਪਾਸੋਂ ਜਾ ਕੇ ਬਦਲਾ ਲਵਾਂ। ਉਸਨੇ ਬਾਦਸ਼ਾਹ ਅਕਬਰ ਦੇ ਪਾਸ ਜਾ ਕੇ ਚੁਗਲੀ ਕਰ ਦਿੱਤੀ। ਚੰਦਰਹੜਾ ਸੁਹੀਆ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਵੀ ਜਿਹੜਾ ਮਲਕ ਮੁਰੀਦ 'ਤੇ ਆਕੀ ਹੋ ਗਿਆ, ਬਗਾਵਤ 'ਤੇ ਹੁਣ ਕੰਟਰੋਲ ਹੋ ਚੁੱਕੀ ਸੀ, ਉਹ ਹੁਣ ਆਪ ਉੱਥੇ ਕਬਜ਼ਾ ਕਰਕੇ ਬੈਠ ਗਿਆ। ਅਤੇ ਵੱਡੇ ਲੋਕ ਕੰਨਾਂ ਦੇ ਕੱਚੇ ਹੁੰਦੇ ਨੇ, ਉਹਨੇ ਹੋਰ ਕਿਸੇ ਦੀ ਗੱਲ ਨਹੀਂ ਸੁਣੀ ਅਤੇ ਉਹਨੂੰ ਕਹਿਣ ਲੱਗਾ, ਦੱਸ ਫਿਰ ਹੁਣ ਕੀ ਹੋ ਸਕਦਾ। ਉਹ ਕਹਿੰਦਾ, ਤੁਸੀਂ ਮੈਨੂੰ ਫੌਜਾਂ ਦਿਓ ਅਤੇ ਮੈਂ ਮਲਕ ਮੁਰੀਦ ਨੂੰ ਪਕੜ ਕੇ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰਾਂਗਾ, ਬਾਕੀ ਗੱਲ ਤੁਸੀਂ ਉਹਨੂੰ ਪੁੱਛ ਲੈਣੀ। ਔਰ ਇਹ ਸ਼ਾਹੀ ਫੌਜਾਂ ਲੈ ਕੇ ਅਤੇ ਮਗਰੇ ਉਹਨੂੰ ਕਾਬਲ 'ਤੇ ਭੇਜਿਆ ਸੀ ਅਤੇ ਉਹਨੂੰ ਮਲਕ ਮੁਰੀਦ ਨੂੰ ਪਕੜਨ ਲਈ ਘੱਲ ਦਿੱਤਾ ਗਿਆ। ਹੁਣ ਜਦੋਂ ਚੰਦਰਹੜਾ ਸੋਈਆ ਕਾਬਲ ਦੀ ਧਰਤੀ 'ਤੇ ਪਹੁੰਚਿਆ ਔਰ ਉੱਥੇ ਪਹਿਲਾਂ ਹੀ ਮਲਕ ਮੁਰੀਦ ਦੀਆਂ ਫੌਜਾਂ 'ਤੇ ਉਹ ਉੱਥੇ ਪਹਿਲਾਂ ਹੀ ਡਟਿਆ ਹੋਇਆ ਸੀ ਅਤੇ ਜਦੋਂ ਉਸਨੂੰ ਪਤਾ ਲੱਗਿਆ ਵੀ ਇਹ ਤਾਂ ਮੇਰੇ 'ਤੇ ਫੌਜ ਚੜ੍ਹਾ ਕੇ ਲੈ ਆਇਆ ਅਤੇ ਆਪਸ ਵਿੱਚ ਜੰਗ ਯੁੱਧ ਸ਼ੁਰੂ ਹੋਇਆ, ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਉਸ ਤੋਂ ਬਾਅਦ ਮਲਕ ਮੁਰੀਦ ਕਹਿਣ ਲੱਗਾ ਚੰਦਰਹੜਾ ਨੂੰ, ਕਹਿੰਦਾ, ਐਵੇਂ ਕਿਉਂ ਬੇਗਾਨੇ ਮਾਵਾਂ ਦੇ ਪੁੱਤ ਮਰਵਾਈ ਜਾਂਦਾ? ਜੇ ਤੇਰੇ ਵਿੱਚ ਮਾੜੀ ਮੋਟੀ ਗੈਰਤ ਹੈ, ਤੇਰੇ ਅੰਦਰ ਕੋਈ ਬਹਾਦਰੀ ਹੈ, ਤਾਂ ਫਿਰ ਸਾਹਮਣੇ ਆ ਕੇ ਕਿਉਂ ਨਹੀਂ ਲੜਦਾ? ਜਦੋਂ ਉਸਨੇ ਇਹ ਗੱਲ ਆਖੀ ਤਾਂ ਉਸ ਵੇਲੇ ਚੰਦਰਹੜਾ ਸਾਹਮਣੇ ਵੀ ਆਇਆ ਅਤੇ ਦੋਵੇਂ ਸੂਰਬੀਰ ਬਹਾਦਰ ਸਨ, ਦੋਵੇਂ ਸ਼ਾਹੀ ਫੌਜਾਂ ਦੇ ਮਨਸਬਦਾਰ ਸਨ। ਇਹਨਾਂ ਦੋਹਾਂ ਦਾ ਫਿਰ ਉੱਥੇ ਟਾਕਰਾ ਹੋਇਆ ਅਤੇ ਕਹਿੰਦੇ ਨੇ ਕਾਫੀ ਦੇਰ ਤੱਕ ਲੰਬਾ ਜੰਗ ਹੋਇਆ ਅਤੇ ਕਿਉਂਕਿ ਦੋਵੇਂ ਹੀ ਸੂਰਬੀਰ ਬਹਾਦਰ ਸਨ ਅਤੇ ਅਖੀਰ 'ਤੇ ਕੀ ਹੋਇਆ, ਦੋਹਾਂ ਦੇ ਸਾਂਝੇ ਵਾਰ ਹੋਏ ਅਤੇ ਉਹਦੇ ਨਾਲ ਦੋਵੇਂ ਸ਼ਹੀਦੀਆਂ ਪਾ ਗਏ। ਅਤੇ ਜਦੋਂ ਦੋਵੇਂ ਸ਼ਹੀਦੀਆਂ ਪਾ ਗਏ, ਇਹਨਾਂ ਦੀ ਸੂਰਬੀਰਤਾ ਬਹਾਦਰੀ ਦੀ ਵਾਰ ਨੱਥੇ ਅਬਦੁੱਲੇ ਨੇ ਵੀ ਗਾਈ ਅਤੇ ਉਹ ਵਾਰ ਗੁਰੂ ਮਹਾਰਾਜ ਨੂੰ ਮਨ ਨੂੰ ਚੰਗੀ ਲੱਗੀ ਅਤੇ ਗੁਰੂ ਮਹਾਰਾਜ ਨੇ ਉਹਦੀ ਧੁਨ ਇੱਥੇ ਚੜ੍ਹਾ ਦਿੱਤੀ। ਔਰ ਉਹ ਜਿਹੜੀ ਵਾਰ ਢਾਡੀਆਂ ਨੇ ਗਾਈ, ਜਿਹੜੇ ਪੁਰਾਤਨ ਮਹਾਂਪੁਰਖ ਸਨ, ਉਹਨਾਂ ਨੇ ਉਸਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਹਦੇ ਬਾਰੇ ਇਉਂ ਲਿਖਿਆ ਮਿਲਦਾ ਹੈ, ਕਾਬਲ ਵਿੱਚ ਮੁਰੀਦ ਖਾਂ ਫੜਿਆ ਬੜ ਜ਼ੋਰ। ਵੀ ਕਾਬਲ ਦੇ ਵਿੱਚ ਜਿਹੜਾ ਮੁਰੀਦ ਖਾਂ ਗਿਆ ਸੀ, ਉਹਨੇ ਕਾਫੀ ਜ਼ੋਰ ਫੜਿਆ। ਕਾਬੁਲ ਵਿੱਚ ਮੁਰੀਦ ਖਾਂ ਫੜਿਆ ਬੜ ਜ਼ੋਰ, ਚੰਦਰਹੜਾ ਲੈ ਫੌਜ ਕੋ ਚੜਿਆ ਬੜ ਤੌਰ। ਉਹਦੇ ਪਿੱਛੇ ਹੀ ਚੰਦਰਹੜਾ ਨੇ ਚੜ੍ਹਾਈ ਕਰ ਦਿੱਤੀ, ਬਾਦਸ਼ਾਹ ਨੂੰ ਚੁਗਲੀ ਕਰਕੇ ਨਾਲ ਫੌਜਾਂ ਲੈ ਲਈਆਂ। ਅਤੇ ਫਿਰ ਕੀ ਹੋਇਆ, ਦੋਹਾਂ ਕੰਧਾਰਾਂ ਮੋਹ ਜੁੜੇ ਦਮਾਮੇ ਦੌਰ, ਦੋਹਾਂ ਫੌਜਾਂ ਦੇ ਦੋਹਾਂ ਲਸ਼ਕਰਾਂ ਦੇ ਆਹਮੋ ਸਾਹਮਣੇ ਮੂੰਹ ਜੁੜ ਗਏ ਅਤੇ ਨਗਾਰੇ ਵੱਜੇ। ਸ਼ਸਤਰ ਪਜੂਤੇ ਸੂਰਿਆਂ ਸਿਰ ਬੱਧੇ ਟੌਰ, ਅਤੇ ਜਿਹੜੇ ਸੂਰਬੀਰ ਸਨ ਉਹਨਾਂ ਨੇ ਸ਼ਸਤਰ ਪਕੜ ਲਏ ਅਤੇ ਸਿਰ ਦੇ ਉੱਤੇ ਜਿਹੜੇ ਤੁਰਲੇਦਾਰ ਦਸਤਾਰਾਂ ਬੰਨੀਆਂ ਹੋਈਆਂ ਸਨ। ਹੋਲੀ ਖੇਲੇ ਚੰਦਰਹੜਾ ਰੰਗ ਲੱਗੇ ਸ਼ੌਰ, ਅਤੇ ਜਿਹੜਾ ਚੰਦਰਹੜਾ ਇਹ ਮਨਸਬਦਾਰ ਸੀ, ਸਿਪਾਹ ਸਲਾਰ ਸੀ, ਇਹਨੇ ਐਸੀ ਖੂਨ ਦੀ ਹੋਲੀ ਖੇਡੀ ਅਤੇ ਇਹਨੇ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਕੀਤਾ। ਅਤੇ ਫਿਰ ਉੱਧਰੋਂ ਜਿਹੜਾ ਮੁਰੀਦ ਖਾਂ ਸੀ ਉਸਨੇ ਵੀ ਉਸਦਾ ਜਵਾਬ ਦਿੱਤਾ, ਦੋਵੇਂ ਤਰਫਾਂ ਜੁੱਟੀਆਂ ਸਰ ਵਗਣ ਕੌਰ, ਦੋਵੇਂ ਪਾਸਿਆਂ ਤੋਂ ਫੌਜਾਂ ਜੁੱਟੀਆਂ ਹੋਈਆਂ ਨੇ ਅਤੇ ਬੜੇ ਤਿੱਖੇ ਤੀਰ ਚੱਲ ਰਹੇ ਸਨ। ਪਹਿਲਾਂ ਤੀਰਾਂ ਦੇ ਨਾਲ ਹੀ ਲੜਾਈ ਹੁੰਦੀ ਸੀ ਕਿਉਂਕਿ ਗੋਲੀ ਸਿੱਕਾ ਉਸ ਵੇਲੇ ਨਹੀਂ ਸੀ। ਮੈਂ ਵੀ ਰਾਏ ਸਦਾਇਸਾਂ ਫੜਿਆ ਲਾਹੌਰ, ਕਹਿੰਦੇ ਨੇ ਇਹ ਜਿਹੜਾ ਚੰਦਰਹੜਾ ਸੀ ਮੁਰੀਦ ਖਾਂ ਨੂੰ ਕਹਿਣ ਲੱਗਾ ਵੀ ਮੈਂ ਵੀ ਆਪਣੇ ਆਪ ਨੂੰ ਰਾਏ ਸਦਵਾਉਣਾ, ਇਹਨੂੰ ਰਾਏ ਖਿਤਾਬ ਮਿਲਿਆ ਹੋਇਆ ਸੀ, ਅਤੇ ਮੈਂ ਲਾਹੌਰ ਤੋਂ ਚੜ੍ਹ ਕੇ ਆਇਆ ਹਾਂ ਅਤੇ ਇਸ ਲਈ ਤੈਨੂੰ ਮੈਂ ਪਕੜ ਕੇ ਲਾਹੌਰ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰਾਂਗਾ। ਅਤੇ ਅਖੀਰ ਉਹ ਉਸਦੇ ਹੱਥ ਨਾ ਆਇਆ, ਦੋਵੇਂ ਸੂਰੇ ਸਾਹਮਣੇ ਜੂਝੇ ਉਸ ਠੌਰ। ਇਹ ਦੋਵੇਂ ਸੂਰਮੇ ਉਸ ਵੇਲੇ ਆਹਮੋ ਸਾਹਮਣੇ ਜੰਗ ਦੇ ਵਿੱਚ ਦੋਵੇਂ ਸ਼ਹੀਦੀਆਂ ਪਾ ਗਏ। ਅਤੇ ਇਹਨਾਂ ਦੀ ਜਿਹੜੀ ਇਹ ਵਾਰ ਸੀ, ਨੱਥੇ ਅਬਦੁੱਲੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਦੀਵਾਨ ਦੇ ਵਿੱਚ ਗਾਈ, ਅਤੇ ਫਿਰ ਉਹ ਵਾਰ ਦੀ ਧੁਨ ਛੇਵੇਂ ਸਤਿਗੁਰੂ ਨੇ ਇੱਥੇ ਚੜ੍ਹਾਈ। ਹੁਣ ਅੱਗੇ ਮੰਗਲਾ ਚਰਨ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਇਹ ਜਿਹੜਾ ਰੂਪ ਹੈ ਨਾ ਮੂਲ ਮੰਤਰ ਦਾ, ਇਹ ਸੰਖੇਪ ਰੂਪ ਹੈ। ਤਿੰਨ ਚਾਰ ਕਿਸਮ ਦੇ ਮੰਗਲਾ ਚਰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਮਿਲਦੇ ਨੇ। ਇੱਕ ਤਾਂ ਸੰਪੂਰਨ ਮੂਲ ਮੰਤਰ ਦਾ ਸਰੂਪ ਹੈ, ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਸ ਨੂੰ ਮਹਾਂਮੰਤਰ ਵੀ ਆਖਿਆ ਹੈ, ਅਤੇ ਦੂਸਰਾ ਹੈ ਰੂਪ ਇਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਇਹ ਅੱਠ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਮਿਲਦਾ। ਅਤੇ ਤੀਸਰਾ ਰੂਪ ਹੈ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਅਤੇ ਬਾਕੀ ਆਪਣੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਸੰਖੇਪ ਰੂਪ ਦੇ ਵਿੱਚ ਇਹ ਤਿੰਨ ਰੂਪ ਮੰਗਲਾ ਚਰਨ ਦੇ ਮਿਲਦੇ ਨੇ। ਜਿਹੜਾ ਇੱਥੇ ਲਿਖਿਆ ਇਹਦੇ ਅਰਥ ਇਉਂ ਨੇ, ਇੱਕ ਓਅੰਕਾਰ ਉਹ ਵਾਹਿਗੁਰੂ ਇੱਕ ਅਦਵੈਤ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ ਨਾਮ ਪ੍ਰਸਿੱਧ, ਕਰਤਾ ਪੁਰਖ ਸਿਰਜਣਹਾਰ ਅਤੇ ਵਿਆਪਕ ਸਰੂਪ ਗੁਰਪ੍ਰਸਾਦ, ਅਤੇ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਹੁਣ ਅੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਪਹਿਲਾ ਸ਼ਲੋਕ ਆ ਰਿਹਾ ਹੈ। ਇਹਦੇ ਵਿੱਚ ਗੁਰੂ ਦੀ ਮਹਿਮਾ ਸਤਿਗੁਰੂ ਨੇ ਕੀਤੀ ਹੈ, ਗੁਰ ਦਾਤਾ ਗੁਰ ਹਿਵੈ ਕਰ, ਵੀ ਗੁਰੂ ਹੀ ਦਾਤਾ ਹੈ, ਨਾਮ ਦਾ ਦਾਤਾ ਵੀ ਹੈ, ਆਤਮਕ ਜੀਵਨ ਦਾ ਦਾਤਾ ਵੀ ਹੈ, ਬ੍ਰਹਮ ਗਿਆਨ ਦਾ ਵੀ ਦਾਤਾ ਹੈ। ਗੁਰਦਾਤਾ ਗੁਰੂ ਦਾਤਾ ਹੈ ਅਤੇ ਗੁਰ ਹਿਵੈ ਕਰ, ਅਤੇ ਗੁਰੂ ਹੀ ਹਿਵੈ ਦਾ ਅਰਥ ਹੈ ਬਰਫ਼, ਗੁਰੂ ਬਰਫ਼ ਦਾ ਘਰ ਹੈ, ਭਾਵ ਗੁਰੂ ਸ਼ਾਂਤੀ ਦਾ ਸੋਮਾ ਹੈ। ਗੁਰ ਦੀਪਕ ਤਿਹ ਲੋਏ ਅਤੇ ਪਾਏ ਗੁਰੂ ਤਿਹ ਲੋਏ ਦਾ ਅਰਥ ਹੈ ਤਿੰਨੇ ਲੋਕਾਂ ਦਾ ਦੀਵਾ ਵੀ ਹੈ, ਤਿੰਨੇ ਲੋਕਾਂ ਦੇ ਵਿੱਚ ਗੁਰੂ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਕਿਉਂਕਿ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਧੰਨ ਗੁਰੂ ਅੰਗਦ ਦੇ ਮਹਾਰਾਜ ਦਾ ਸ਼ਲੋਕ ਆਇਆ ਹੈ, ਜੇ ਸੋ ਚੰਦਾ ਉਗਵੈ ਹੈ ਸੂਰ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰਾਂ ਦਾਰ। ਬਈ ਜਿੱਥੇ ਹਜ਼ਾਰਾਂ ਸੂਰਜ ਅਤੇ ਸੈਂਕੜੇ ਚੰਦਰਮਾ ਵੀ ਪ੍ਰਕਾਸ਼ ਨਹੀਂ ਕਰ ਸਕਦੇ, ਉੱਥੇ ਗੁਰੂ ਮਹਾਰਾਜ ਪ੍ਰਕਾਸ਼ ਕਰਦੇ ਨੇ। ਇਸ ਲਈ ਗੁਰੂ ਤਿੰਨੇ ਲੋਕਾਂ ਦਾ ਦੀਵਾ ਹੈ।
ਅਮਰ ਪਦਾਰਥ ਨਾਨਕਾ ਮਨ ਮਾਨੀਐ ਸੁਖ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦੇ ਕੋਲ ਇੱਕ ਅਮਰ ਪਦਾਰਥ ਹੈ ਜਿਹੜਾ ਕਦੀ ਨਾਸ਼ ਹੋਣ ਵਾਲਾ ਨਹੀਂ। ਸੱਚਾ ਪਦਾਰਥ ਇੱਕ ਸਤਿਗੁਰੂ ਦੇ ਕੋਲ ਹੈ, ਉਹ ਕੀ ਹੈ? ਵਾਹਿਗੁਰੂ ਦਾ ਨਾਮ, ਕਿਉਂਕਿ ਵਾਹਿਗੁਰੂ ਆਪ ਸੱਚਾ ਹੈ ਅਤੇ ਉਹਦਾ ਨਾਮ ਵੀ ਸੱਚਾ ਹੈ, ਉਹਨੂੰ ਹੀ ਸਤਨਾਮ ਕਿਹਾ ਨਾ, ਸੱਚਾ ਨਾਮ। ਅਮਰ ਪਦਾਰਥ ਨਾਨਕਾ, ਵੀ ਉਸ ਅਕਾਲ ਪੁਰਖ ਦੇ ਪਾਸ ਇੱਕ ਕਦੀ ਵੀ ਨਾ ਨਾਸ਼ ਹੋਣ ਵਾਲਾ ਪਦਾਰਥ ਵਾਹਿਗੁਰੂ ਦਾ ਨਾਮ ਹੈ। ਮਨ ਮਾਨਿਆ ਸੁਖ ਹੋਏ, ਜਦੋਂ ਕੋਈ ਗੁਰਸੇ ਗੁਰੂ ਦੇ ਪਾਸੋਂ ਉਸ ਨਾਮ ਰੂਪੀ ਪਦਾਰਥ ਨੂੰ ਲੈ ਕੇ ਮਨ ਮਾਨਿਆ ਮਨ ਦੇ ਵਿੱਚ ਮੰਨਣ ਕਰਦਾ ਹੈ, ਚਿੰਤਨ ਕਰਦਾ ਹੈ, ਸੁਰਤ ਸ਼ਬਦ ਦਾ ਅਭਿਆਸ ਕਰਦਾ ਹੈ, ਸੁਖ ਹੋਏ ਉਸ ਨੂੰ ਆਤਮਕ ਸੁਖ ਪ੍ਰਾਪਤ ਹੋ ਜਾਂਦਾ
ਮਹਲਾ ਪਹਿਲਾ ਪਹਿਲੇ ਪਿਆਰ ਲਗਾ ਥਣ ਦੁੱਧ
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ ਇਹ ਜਿਹੜਾ ਅਗਲਾ ਸ਼ਲੋਕ ਆ ਰਿਹਾ ਹੈ ਨਾ ਇਹਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਮਨੁੱਖੀ ਜੀਵਨ ਹੈ ਇਹ ਕਿਵੇਂ ਅੰਨੇ ਪਿਆਰ ਦੇ ਵਿੱਚ ਖਚਤ ਹੋ ਕੇ ਅਤੇ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ ਉਹਦਾ ਬੜਾ ਸੋਹਣਾ ਅਲੰਕਾਰ ਚਿਤਰਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਚਪਨ ਤੋਂ ਲੈ ਕੇ ਮਰਨ ਤੱਕ ਦੀਆਂ 10 ਸਟੇਜਾਂ ਦਾ ਇੱਥੇ ਖੁਲਾਸਾ ਕਰਦੇ ਹਨ। ਪਹਿਲੇ ਪਿਆਰ ਲੱਗਾ ਥਨ ਦੁੱਧ, ਪਹਿਲੇ ਪੜਾਅ 'ਤੇ ਪਹਿਲੀ ਸਟੇਜ ਦੇ ਉੱਤੇ ਜਦੋਂ ਇਹ ਜੀਵ ਛੋਟੀ ਬਾਲ ਅਵਸਥਾ ਦੇ ਵਿੱਚ ਹੁੰਦਾ ਹੈ, ਪਹਿਲੇ ਦਾ ਅਰਥ ਪਹਿਲੇ ਪੜਾਅ 'ਤੇ ਪਹਿਲੀ ਸਟੇਜ 'ਤੇ ਪਿਆਰ ਲੱਗਾ ਥਨ ਦੁੱਧ, ਬੜੇ ਪਿਆਰ ਦੇ ਨਾਲ, ਬੜੇ ਪ੍ਰੇਮ ਦੇ ਨਾਲ ਵੀ ਮਾਤਾ ਦੇ ਅਸਨਾਂ ਦੇ ਦੁੱਧ ਦੇ ਨਾਲ ਲੱਗਦਾ। ਸਭ ਤੋਂ ਪਹਿਲਾਂ ਬੱਚੇ ਦਾ ਪਿਆਰ ਮਾਂ ਦੇ ਦੁੱਧ ਦੇ ਨਾਲ ਹੁੰਦਾ ਪਹਿਲੇ ਪੜਾਅ 'ਤੇ, ਇਸ ਲਈ ਬੱਚਾ ਜਿਹੜਾ ਨਾ ਬੜੇ ਪ੍ਰੇਮ ਦੇ ਨਾਲ ਅਤੇ ਮਾਤਾ ਦੀ ਅਸਨਾ ਦੇ ਦੁੱਧ ਦੇ ਨਾਲ ਲੱਗਦਾ, ਉਹਦੇ ਨਾਲ ਪਿਆਰ ਕਰਦਾ ਹੈ।
ਦੂਜੇ ਮਾਏ ਬਾਪ ਕੀ ਸੁਧ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੂਸਰੇ ਨੰਬਰ ਦੇ ਉੱਤੇ ਮਾਏ ਬਾਪ ਕੀ ਸੁਧ, ਜਦੋਂ ਬੱਚਾ ਥੋੜ੍ਹੀ ਜਿਹੀ ਹੋਸ਼ ਸੰਭਾਲਦਾ ਹੈ ਅਤੇ ਫਿਰ ਮਾਤਾ ਪਿਤਾ ਦੀ ਸੋਝੀ ਹੋ ਜਾਂਦੀ, ਉਸਨੂੰ ਪਤਾ ਲੱਗ ਜਾਂਦਾ ਆਹ ਮੇਰੀ ਮਾਂ ਹੈ, ਆਹ ਮੇਰਾ ਪਿਤਾ ਹੈ, ਤੇ ਫਿਰ ਉਹਨਾਂ ਦੇ ਮੋਹ ਪਿਆਰ ਦੇ ਵਿੱਚ ਖਚਤ ਹੋ ਜਾਂਦਾ ਹੈ।
ਜੈ ਭਇਆ ਭਾਬੀ ਬੇਬ,
ਇਹਨੂੰ ਭਇਆ ਨਹੀਂ ਕਹਿਣਾ, ਤੀਜਾ ਭਈਆ ਭਾਬੀ ਬੇਬ, ਇਹ ਵੀ ਸਿੱਖੋ, ਤੀਜਾ ਭਈਆ ਭਾਬੀ ਬੇਬ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੀਸਰੇ ਨੰਬਰ ਦੇ ਉੱਤੇ ਭਈਆ ਦਾ ਅਰਥ ਹੈ ਭਰਾ, ਭਈਆ ਤਾਂ ਆਮ ਹੀ ਸ਼ਬਦ ਆਪਾਂ ਬੋਲਦੇ ਹਾਂ, ਭਈਆ ਦਾ ਅਖਰੀ ਅਰਥ ਤਾਂ ਭਰਾ ਹੀ ਹੈ। ਤੀਜਾ ਭਈਆ ਭਾਬੀ ਬੇਬ, ਤੀਸਰੇ ਨੰਬਰ 'ਤੇ ਭਈਆ ਦਾ ਅਰਥ ਹੈ ਜਿਹੜੇ ਸਾਡੇ ਭਰਾ ਨੇ, ਅਤੇ ਭਾਬੀ ਦਾ ਅਰਥ ਭਰਜਾਈਆਂ ਨੇ, ਅਤੇ ਬੇਬ ਦਾ ਅਰਥ ਹੈ ਭੈਣਾਂ ਨੇ, ਉਹਨਾਂ ਦੇ ਨਾਲ ਮੋਹ ਪਿਆਰ ਹੋ ਜਾਂਦਾ ਹੈ।
ਚੌਥੇ ਪਿਆਰ ਉਪੰਨੀ ਖੇਡ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਚੌਥੇ ਪੜਾਅ 'ਤੇ ਜਾ ਕੇ, ਚੌਥੀ ਸਟੇਜ 'ਤੇ ਜਾ ਕੇ ਵੀ ਪਿਆਰ ਉਪੰਨੀ ਖੇਡ, ਵੀ ਜਿਹੜੀਆਂ ਵੀ ਉਹ ਪਿਆਰ ਤੋਂ ਪੈਦਾ ਹੋਈਆਂ ਖੇਡਾਂ ਨੇ ਉਹਨਾਂ ਦੇ ਨਾਲ ਮੋਹ ਪਿਆਰ ਪੈ ਜਾਂਦਾ, ਭਾਵ ਜਦੋਂ ਬੱਚੇ ਦੀ ਉਮਰ ਕੋਈ 8, 10, 12 ਸਾਲ ਦੀ ਹੋ ਜਾਂਦੀ ਹੈ ਅਤੇ ਫਿਰ ਖੇਡਾਂ ਨਾਲ ਬੜਾ ਉਹਨਾਂ ਦਾ ਪਿਆਰ ਹੁੰਦਾ। ਚੌਥਾ ਪਿਆਰ ਉਹ ਪੰਨੀ ਖੇਡ, ਚੌਥੇ ਪੜਾਅ 'ਤੇ ਜਾ ਕੇ, ਚੌਥੀ ਸਟੇਜ 'ਤੇ ਜਾ ਕੇ ਵੀ ਜਿਹੜੀਆਂ ਖੇਡਾਂ ਪਿਆਰ ਤੋਂ ਖੇਡਾਂ ਪੈਦੀਆਂ, ਪਿਆਰ ਤੋਂ ਖੇਡਾਂ ਪੈਦਾ ਹੁੰਦੀਆਂ ਨੇ ਉਹਨਾਂ ਖੇਡਾਂ ਦੇ ਨਾਲ ਪਿਆਰ ਹੋ ਜਾਂਦਾ ਹੈ।
ਜਿਵੇਂ ਖਾਣ ਪੀਣ ਕੀ ਤਾਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੰਜਵੇਂ ਨੰਬਰ 'ਤੇ ਜਾ ਕੇ ਅਤੇ ਜਦੋਂ ਮਨੁੱਖ ਦੀ ਤਕਰੀਬਨ 16-18 ਸਾਲ ਦੀ ਉਮਰ ਹੋ ਜਾਂਦੀ ਉਸ ਵੇਲੇ ਖਾਣ ਪੀਣ ਦੀ ਬਹੁਤੀ ਤਾਤ ਤ੍ਰਿਸ਼ਨਾ ਲੱਗ ਜਾਂਦੀ ਹੈ ਵੀ ਮੈਂ ਉਹ ਵੀ ਖਾਵਾਂ ਆਹ ਵੀ ਖਾਵਾਂ, ਅਤੇ ਜਦੋਂ ਜਵਾਨੀ ਚੜ੍ਹਦੀ ਹੈ ਅਤੇ ਨਾਲ ਖਾਣ ਪੀਣ ਦਾ ਵੀ ਸ਼ੌਕ ਪੈਦਾ ਹੁੰਦਾ ਹੈ।
ਜਿਵੇਂ ਕਾਮ ਨਾ ਪੁੱਛੇ ਜਾਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ 6ਵੀਂ ਸਟੇਜ ਆਉਂਦੀ ਹੈ ਅਤੇ ਸਰੀਰ ਵਿੱਚ ਜਵਾਨੀ ਦਾ ਜੋਸ਼ ਭਰਦਾ ਹੈ ਅਤੇ ਉਸ ਵੇਲੇ ਇੰਨਾ ਫਿਰ ਸੈਕਸੀ ਹੋ ਜਾਂਦਾ ਹੈ, ਕਾਮ ਨਾ ਪੁੱਛਿਆ ਜਾਤ, ਫਿਰ ਜਾਤ ਕੁਜਾਤ ਵੀ ਨਹੀਂ ਪੁੱਛਦਾ ਅਤੇ ਫਿਰ ਕੋਈ ਪਰਵਾਹ ਨਹੀਂ ਕਰਦਾ ਵੀ ਕੋਈ ਉੱਚੀ ਜਾਤ ਹੈ ਨੀਵੀਂ ਜਾਤ ਹੈ। 6ਵੀਂ ਅਵਸਥਾ ਵਿੱਚ ਜਾ ਕੇ ਜਵਾਨੀ ਦੇ ਜੋਸ਼ ਦੇ ਵਿੱਚ ਅਤੇ ਕਾਮ ਦੇ ਵਿਕਾਰ ਦੇ ਵਿੱਚ ਅੰਨਾ ਹੋ ਜਾਂਦਾ ਹੈ।
ਸਤਵੇਂ ਸੰਜ ਕੀਆ ਘਰ ਵਾਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨੁੱਖੀ ਜੀਵਨ ਦੀਆਂ 10 ਸਟੇਜਾਂ ਦਾ ਵਰਣਨ ਹੋ ਰਿਹਾ, ਜਨਮ ਤੋਂ ਲੈ ਕੇ ਮਰਨ ਤੱਕ ਅਸੀਂ ਕੀ ਕਰਦੇ ਹਾਂ। ਸੱਤਵੇਂ ਸੰਜ ਕੀਆ ਘਰ ਵਾਸ, ਜਿਹੜੀ 7ਵੀਂ ਸਟੇਜ ਹੈ ਅਤੇ ਫਿਰ ਬੱਚੇ ਹੋ ਜਾਂਦੇ ਨੇ ਅਤੇ ਉਹਨਾਂ ਦਾ ਫਿਕਰ ਹੋਣ ਲੱਗ ਜਾਂਦਾ ਹੈ ਵੀ ਹੁਣ ਇਹਨਾਂ ਲਈ ਵੀ ਕੁਛ ਬਣਾ ਦੇਈਏ। ਫਿਰ 7ਵੀਂ ਸਟੇਜ 'ਤੇ ਜਾ ਕੇ ਅਤੇ ਸੰਝ ਕੀ ਆ, ਮਾਇਆ ਨੂੰ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਘਰ ਵਾਸ ਵੀ ਘਰ ਦੇ ਵਿੱਚ ਰਹਿਣ ਲੱਗਿਆ ਵੀ ਹੁਣ ਆਪਾਂ ਆਪਣਾ ਘਰ ਵੀ ਵਸਾ ਲਈਏ, ਆਪਣੇ ਬੱਚਿਆਂ ਲਈ ਵੀ ਕੁਛ ਇਕੱਠਾ ਕਰ ਲਈਏ।
ਅੱਠਵੇਂ ਕ੍ਰੋਧ ਹੋਆ ਤਨ ਨਾਸ,
ਜਦੋਂ 8ਵੀਂ ਸਟੇਜ ਆਉਂਦੀ ਹੈ ਸਮਝ ਲਓ ਕੋਈ 70-80 ਸਾਲ ਦੀ ਅਵਸਥਾ ਹੋ ਜਾਂਦੀ ਹੈ ਅਤੇ ਫਿਰ ਬੱਚੇ ਨੌਜਵਾਨ ਹੋ ਜਾਂਦੇ ਨੇ ਅਤੇ ਆਪ ਬੁੱਢਾ ਹੋ ਜਾਂਦਾ ਹੈ ਤੇ ਫਿਰ ਜਦੋਂ ਕੋਈ ਬੱਚਿਆਂ ਨੂੰ ਗੱਲ ਕਹਿੰਦਾ ਉਹ ਘੱਟ ਹੀ ਧਿਆਨ ਦਿੰਦੇ ਨੇ, ਫਿਰ ਗੁੱਸਾ ਆਉਂਦਾ। ਅੱਠਵੇਂ ਕ੍ਰੋਧ ਹੋਆ ਤਨ ਨਾਸ, ਅੱਠਵੀਂ ਸਟੇਜ ਤੇ ਜਾ ਕੇ ਜਦੋਂ ਬੱਚੇ ਕੋਈ ਗੱਲ ਦਾ ਜਵਾਬ ਨਹੀਂ ਦਿੰਦੇ ਤੇ ਫਿਰ ਇੰਨਾ ਗੁੱਸਾ ਆਉਂਦਾ ਹੈ ਤੇ ਗੁੱਸੇ ਦੇ ਵਿੱਚ ਹੀ ਉਹਦਾ ਸਰੀਰ ਨਾਸ ਹੋ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਸ਼ਾਹ ਨਹੀਂ ਕਰਨਾ ਪਾਠ, ਸਾਹ ਨਾਵੈ ਧੌਲੇ ਉਭੇ ਸਾਹ। ਨੌਵੀਂ ਸਟੇਜ ਤੇ ਜਾ ਕੇ ਧੌਲੇ ਦਾ ਅਰਥ ਹੈ ਵੀ ਜਿਹੜੇ ਸਿਰ ਦੇ ਵਾਲ ਨੇ, ਸਰੀਰ ਦੇ ਰੋਮ ਨੇ, ਉਹ ਵੀ ਧੌਲੇ ਸਫੈਦ ਹੋ ਜਾਂਦੇ ਨੇ। ਜਿਵੇਂ ਆਪਾਂ ਆਮ ਹੀ ਇਹ ਸ਼ਬਦ ਵਰਤ ਲੈਂਦੇ ਹਾਂ ਵੀ ਹੁਣ ਤੇ ਵੀ ਇਹ ਧੌਲੇ ਆ ਗਏ ਨੇ, ਨਾਵੈ ਧੌਲੇ ਉਭੇ ਸਾਹ। ਨੌਵੀਂ ਸਟੇਜ ਤੇ ਜਾ ਕੇ ਵੀ ਜਿਹੜੇ ਸਿਰ ਦੇ ਤੇ ਸਰੀਰ ਦੇ ਸਾਰੇ ਜਿਹੜੇ ਰੋਮ ਨੇ ਉਹ ਚਿੱਟੇ ਹੋ ਜਾਂਦੇ ਨੇ ਤੇ ਉਭੇ ਸਾਹ, ਤੇ ਸਾਹ ਵੀ ਉਭੇ ਦਾ ਅਰਥ ਹੈ ਵੀ ਉਹ ਖਿੱਚ ਕੇ ਆਉਣ ਲੱਗ ਜਾਂਦਾ। ਕਹਿੰਦੇ ਵੀ ਹੁਣ ਤੇ ਸਾਹ ਪਟਿਆ ਜਾਂਦਾ, ਹੁਣ ਤੇ ਜਦੋਂ ਤੁਰਦੇ ਹਾਂ ਤੇ ਉਸ ਵੇਲੇ ਸਾਹ ਉਖੜਦਾ, ਪੌੜੀਆਂ ਚੜ੍ਹਨੀਆਂ ਔਖੀਆਂ ਨੇ, ਕੋਈ ਜ਼ੋਰ ਦਾ ਕੰਮ ਕਰਨਾ ਔਖਾ ਹੈ, ਬਹੁਤੀ ਬਿਰਧ ਅਵਸਥਾ ਵਿੱਚ ਜਾ ਕੇ ਫਿਰ ਉਹ ਸਾਹ ਵੀ ਉਖੜਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦਸਵੀਂ ਸਟੇਜ ਤੇ ਜਾ ਕੇ ਦੱਦਾ ਦਾ ਅਰਥ ਹੈ ਫਿਰ ਸੜ ਗਿਆ, ਤੇ ਸੜ ਕੇ ਕੀ ਹੋਇਆ, ਹੋਆ ਸੁਆਹ, ਤੇ ਫਿਰ ਬਈ ਸੁਆਹ ਹੋ ਗਿਆ। ਭਾਵ ਜਦੋਂ ਅਖੀਰ ਤੇ ਸਵਾਸ ਪੂਰੇ ਹੋ ਜਾਂਦੇ ਨੇ ਤੇ ਫਿਰ ਇਹਨੂੰ ਚੱਕ ਕੇ ਉੱਥੇ ਅੱਗ ਵਿੱਚ ਸੰਸਕਾਰ ਦਿੱਤਾ ਜਾਂਦਾ ਹੈ। ਦਸਵੀਂ ਸਟੇਜ ਤੇ ਜਾ ਕੇ ਇਹ ਸਰੀਰ ਸੜ ਗਿਆ ਤੇ ਸੜ ਕੇ ਸੁਆਹ ਹੋ ਗਿਆ।
ਗਏ ਸੀ ਗੀਤ ਪੁਕਾਰੀ ਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਸੰਗੀਤ ਦਾ ਅਰਥ ਹੈ ਜਿਹੜੇ ਸੰਗੀ ਸਾਥੀ ਨਾਲ ਗਏ ਸਨ ਨਾ ਤੋਰਨ ਵਾਸਤੇ, ਜਦੋਂ ਕੋਈ ਚੜ੍ਹਾਈ ਕਰ ਜਾਂਦਾ ਫਿਰ ਉਹ ਸਾਰੇ ਉਹਨੂੰ ਵਿਦਾ ਕਰਨ ਜਾਂਦੇ ਨੇ। ਜਿਵੇਂ ਆਪਾਂ ਕੋਈ ਫਿਊਨਲ ਹੋਮ ਦੇ ਵਿੱਚ ਜਾਂਦੇ ਹਾਂ, ਕੋਈ ਪੂਜਾ ਪਾਠ ਕਰਕੇ ਸੰਸਕਾਰ ਕਰਵਾਉਂਦੇ ਹਾਂ, ਉਸ ਚੀਜ਼ ਵੱਲ ਇਸ਼ਾਰਾ ਹੈ ਗਏ ਸੀ ਗੀਤ, ਵੀ ਜਿਹੜੇ ਨਾਲ ਸੰਗੀ ਸਾਥੀ ਗਏ ਸਨ ਅਤੇ ਜਦੋਂ ਜਾ ਕੇ ਉੱਥੇ ਚਿਖਾ ਬਣਾ ਕੇ ਉਹਦੇ ਵਿੱਚ ਰੱਖ ਦਿੱਤਾ ਅਤੇ ਅੱਗ ਲਾਈ, ਜਦੋਂ ਲਾਂਬੂ ਲਾਇਆ ਪੁਕਾਰੀ ਤਾਹਾ, ਉਸ ਵੇਲੇ ਉੱਚੀ ਦੇਣੇ ਤਾ ਮਾਰੀ ਜਾਂਦੀ ਹੈ। ਜਿਹੜੇ ਖਾਸ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਉਸ ਵੇਲੇ ਉੱਚੀ ਤਾਹ ਮਾਰ ਕੇ ਰੋਂਦੇ ਹਨ।
ਹੰਸ ਦਸਾਏਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਅਰਥ ਇਉਂ ਵੀ ਕੀਤਾ, ਗਏ ਸੇ ਗੀਤ, ਬਈ ਜਿਹੜੇ ਉਹ ਸੱਸੇ ਨੂੰ ਥੋੜ੍ਹਾ ਜਿਹਾ ਵੱਖਰਾ ਕਰਕੇ ਗਏ ਸੇ ਗੀਤ, ਬਈ ਉਹ ਜਿਹੜੇ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਸਨ ਉਹ ਹੁਣ ਚਲੇ ਗਏ। ਜਦੋਂ ਕੋਈ ਮਰ ਜਾਂਦਾ ਨਾ, ਖੁਸ਼ੀਆਂ ਦੇ ਗੀਤ ਨਹੀਂ ਉਸ ਵੇਲੇ ਗਾਏ ਜਾਂਦੇ। ਪੁਕਾਰੀ ਤਾਹ, ਉਸ ਵੇਲੇ ਤਾਂ ਭਾਈ ਤਾਹਾਂ ਮਾਰ ਮਾਰ ਕੇ ਰੋਂਦੇ ਨੇ ਲੋਕ, ਗੀਤ ਚਲੇ ਜਾਂਦੇ ਨੇ ਉਸ ਵੇਲੇ, ਤਾਂ ਸਿਆਪੇ ਹੋ ਜਾਂਦੇ ਨੇ ਸ਼ੁਰੂ। ਗਏ ਸੇ ਗੀਤ ਪੁਕਾਰੀ ਤਾਹਾ, ਇਸ ਲਈ ਭਾਈ ਜਿਹੜੇ ਸੰਗੀ ਸਾਥੀ ਸਨ ਉਹ ਵੀ ਚਲੇ ਗਏ ਅਤੇ ਬਾਕੀ ਪੁਕਾਰੀ ਤਾਹਾ, ਜਦੋਂ ਕੋਈ ਭਾਈ ਜਦੋਂ ਅਗਨ ਪੇਟ ਕੀਤਾ ਗਿਆ ਸਰੀਰ ਨੂੰ, ਉਸ ਵੇਲੇ ਉਹਨਾਂ ਨੇ ਉੱਚੀ ਤਾਹ ਮਾਰੀ, ਉੱਡਿਆ ਹੰਸ, ਅਤੇ ਜਿਹੜਾ ਹੰਸ ਪੌਰ ਉਸ ਵੇਲੇ ਉਡਾਰੀ ਮਾਰ ਗਿਆ। ਦਸਾਏ ਰਾਹ, ਉਹ ਅੱਗੇ ਜਾ ਕੇ ਰਾਹ ਪੁੱਛਦਾ ਫਿਰਦਾ ਵੀ ਦੱਸੋ ਮੈਂ ਹੁਣ ਕਿੱਧਰ ਨੂੰ
ਜਾਵਾਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੀਵ ਆਇਆ ਸੀ ਤੇ ਚਲਿਆ ਗਿਆ, ਅਖੀਰ ਤੇ ਇਹਦਾ ਨਾਮ ਵੀ ਨਾਲ ਹੀ ਮਰ ਗਿਆ। ਕੁਛ ਸਮੇਂ ਤੋਂ ਬਾਅਦ ਅਸੀਂ ਆਪਣੇ ਬਜ਼ੁਰਗਾਂ ਦੇ ਨਾਮ ਨੂੰ ਭੁੱਲ ਹੀ ਜਾਂਦੇ
ਹਾਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਪਿੱਛੋਂ ਕੀ ਹੁੰਦਾ। ਹਿੰਦੂ ਮਤ ਦਾ ਇੱਕ ਇਹ ਵੀ ਕਿਰਿਆ ਕਰਮ ਹੈ, ਕਹਿੰਦੇ ਜੇ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਕਹਿੰਦੇ ਹੁਣ ਇਹਦੀ ਗਤੀ ਕਰਾਓ, ਤੇ ਫਿਰ ਉਹ ਗਤੀ ਕਿਵੇਂ ਹੁੰਦੀ ਸੀ, ਤੇ ਕਹਿੰਦੇ ਉਹ ਪੱਤਲਾਂ ਦੇ ਉੱਤੇ ਕੋਈ ਨਾ ਕੋਈ ਭੋਜਨ, ਕੋਈ ਜੌਆਂ ਦਾ ਆਟਾ ਜਾਂ ਚੌਲ ਜੇ ਬਣਾ ਕੇ ਉਹ ਜਾਨਵਰਾਂ ਨੂੰ ਛਕਾਏ ਜਾਂਦੇ ਸਨ। ਪਿੱਛੇ ਪੱਤਲ ਸੱਦੇ ਹੋ ਕਾਵ, ਤੇ ਕਾਵਾਂ ਨੂੰ ਸੱਦ ਕੇ ਵੀ ਕਾਵਾਂ ਨੂੰ ਵੀ ਉਹ ਖਵਾਉਂਦੇ ਸਨ, ਜਾਨਵਰਾਂ ਨੂੰ ਖਵਾਉਂਦੇ ਸਨ, ਤੇ ਕਹਿੰਦੇ ਨੇ ਪਿੱਛੇ ਪੱਤਲ ਸੱਦੇ ਹੋ ਕਾਵ, ਪਿੱਛੋਂ ਲੋਕ ਪੱਤਲਾਂ ਭਰਾਉਂਦੇ ਨੇ ਤੇ ਕਾਵਾਂ ਨੂੰ ਸੱਦ ਕੇ ਫਿਰ ਉਹ ਭੋਜਨ ਛਕਾਉਂਦੇ ਨੇ। ਕਹਿੰਦੇ ਅਸੀਂ ਆਪਣੇ ਪਿਤਰਾਂ ਦੀ ਗਤੀ ਕਰਵਾ ਰਹੇ ਹਾਂ।
ਨਾਨਕ ਮਨ ਮੁਖ ਅੰਧ ਪਿਆਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਲੋਕ ਨੇ ਉਹਨਾਂ ਦਾ ਇਸ ਤਰ੍ਹਾਂ ਦਾ ਅੰਨਾ ਪਿਆਰ ਹੁੰਦਾ ਹੈ।
ਰਾਜ ਗੁਰੂ ਡੁੱਬਾ ਸੰਸਾਰ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਾਜ ਗੁਰੂ, ਗੁਰੂ ਤੋਂ ਬਿਨਾਂ ਇਹ ਜਿਹੜਾ ਸੰਸਾਰ ਸੀ ਭਾਈ ਅਸੀਂ ਤੇ ਸੰਸਾਰ ਦੇ ਵਿੱਚ ਡੁੱਬਿਆ ਹੀ ਦੇਖੀਏ, ਕਿਉਂਕਿ ਦੇਖ ਲਓ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ 10 ਸਟੇਜਾਂ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਅਖੀਰ ਤੇ ਨਿਚੋੜ ਇਹ ਕੱਢਿਆ ਵੀ ਜਿਹੜੇ ਤਾਂ ਇਸ ਮਨੁੱਖਾ ਜੀਵਨ ਦੇ ਅੰਦਰ ਆ ਕੇ ਗੁਰੂ ਦੀ ਸ਼ਰਨ ਲੈ ਲੈਂਦੇ ਨੇ, ਗੁਰੂ ਦੇ ਦੱਸੇ ਰਾਹ 'ਤੇ ਚੱਲਦੇ ਨੇ, ਉਹ ਤੇ ਪਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਨਹੀਂ ਬਿਨਾਂ ਗੁਰੂ ਤੋਂ ਸੰਸਾਰ 'ਤੇ ਪਏ ਡੁੱਬਦਾ ਹੀ ਅਸੀਂ ਵੇਖਿਆ ਹੈ। ਸਾਹਿਬ, ਸਤਿਗੁਰੂ, ਧੰਨ ਗੁਰੂ ਨਾਨਕ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਇਹ ਪਹਿਲਾ ਸ਼ਲੋਕ ਉਚਾਰਨ ਕੀਤਾ ਹੈ, ਔਰ ਇਹਦੇ ਵਿੱਚ ਤਿੰਨ ਮਹੱਲੇ ਗੁਰੂ ਮਹਾਰਾਜ ਨੇ ਲਿਖੇ ਨੇ ਅਤੇ ਦੋਵਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ ਅਤੇ ਹੁਣ ਜਿਹੜਾ ਬਾਕੀ ਹਿੱਸਾ ਰਹਿ ਗਿਆ ਉਹਦੀ ਵਿਚਾਰ ਆਪ ਸੰਗਤਾਂ ਫਿਰ ਸਰਵਣ ਕਰੋਗੇ। ਸਾਹਿਬ, ਸਤਿਗੁਰੂ, ਸੱਚੇ ਪਾਤਸ਼ਾਹ ਮਿਹਰ ਕਰਨ ਜੋ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਹਨ ਅਤੇ ਆਪਾਂ ਇਹਨਾਂ ਨੂੰ ਸੁਣਿਆ ਅਤੇ ਆਪਾਂ ਇਹਨਾਂ ਨੂੰ ਮਨ ਵਿੱਚ ਧਾਰਨ ਕਰਨਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਨਕ ਮਨ ਮੁਖ ਅੰਧ ਪਿਆਰ, ਬਾਜ ਗੁਰੂ ਡੁਬਾ ਸੰਸਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।